ਸਭ ਕਰਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਨੇ ਪਹਿਲੀ ਵਾਰ ਸਤਿਗੁਰਾਂ ਦੀ ਯਾਦ ਵਿੱਚ ਮੇਲਾ ਕੀਤਾ, ਕੀਰਤਨ ਸਰਵਣ ਕੀਤਾ, ਜਥੇਦਾਰਾਂ ਤੋਂ ਇਤਿਹਾਸ ਸੁਣਿਆ, ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਨ ਨਾਓ। ਆਪ ਸਭ ਚੰਗੀ ਤਰ੍ਹਾਂ ਜਾਣਦੇ ਹੋ ਕਿ ਆਦਮੀ ਸੰਸਾਰ 'ਤੇ ਜਿਸ ਕੰਮ ਲਈ ਆਉਂਦਾ ਕਿ ਉਹ ਫੇਰ ਉਹਨੂੰ ਦੁਬਾਰਾ ਚੱਕਰ ਨਾ ਪਵੇ, ਇਸ ਨੂੰ ਕੱਟਣ ਵਾਸਤੇ ਆਉਂਦਾ। ਉਹ ਆਪਣੇ ਆਪਣੇ ਤਰੀਕੇ ਨਾਲ ਜਿਸ ਜਿਸ ਤੋਂ ਕਿਸੇ ਨੇ ਸਿੱਖਿਆ ਲਈ ਹੈ, ਆਪਣੇ ਸਤਿਗੁਰੂ ਦੀ ਬਾਂਹ ਫੜ ਕੇ ਜਾਂ ਸਤਿਗੁਰੂ ਉਸਦੀ ਬਾਂਹ ਫੜ ਕੇ ਉਸਨੂੰ ਪਾਰ ਕਰਦਾ। ਇਹ ਤਾਂ ਬਹੁਤ ਦੂਰ ਦੀ ਗੱਲ ਹੈ। ਤੁਸੀਂ ਚੰਗੀ ਤਰ੍ਹਾਂ ਵੇਖਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਜਿਨ੍ਹਾਂ ਨੇ ਨਹੀਂ ਮੰਨੇ ਉਹਨਾਂ ਨੂੰ ਦੁੱਖ ਤਕਲੀਫਾਂ ਆਈਆਂ, ਫਿਰ ਵੀ ਸਤਿਗੁਰਾਂ ਨੇ ਆ ਸੰਤ ਹਰਬੰਸ ਹੋਰੀ ਜਿਹੜੇ ਮੈਂਬਰ ਨੇ ਇਹਨਾਂ ਨੂੰ ਪੁੱਛ ਲਿਓ ਕਿਵੇਂ ਸਤਿਗੁਰਾਂ ਨੇ ਇਹਨਾਂ ਨੂੰ ਕੱਢ ਕੇ ਲਿਆਂਦਾ ਉੱਥੋਂ। ਪੂਰੇ ਗੁਰ ਕਾ ਹੁਕਮ ਨਾ ਮੰਨਣਾ ਸੋ ਔਖਾ ਜੱਗ ਮੈਂ ਹੋਇਆ। ਉਹ ਉਹਨਾਂ ਨੂੰ ਪਤਾ ਜਿਹੜੇ ਸੋਧੀ ਅਤੇ ਨਿਤਨੇਮੀ ਪਾਕਿਸਤਾਨ ਬਣਨ ਵਾਲੇ ਸਤਿਗੁਰਾਂ ਦਾ ਹੁਕਮ ਮੰਨ ਕੇ ਨਹੀਂ ਆਏ, ਉਹ ਕਿਸ ਤਰ੍ਹਾਂ ਮਲੇਛਾਂ ਦੇ ਹੱਥੋਂ ਮਰੇ। ਪੂਰੇ ਗੁਰ ਕਾ ਹੁਕਮ ਨਾ ਮੰਨਣਾ ਸੋ ਔਖਾ ਜੱਗ ਮੈਂ ਹੋਇਆ, ਨਰਕ ਘੋਰ ਦੁੱਖ ਖੂਹ ਹੈ ਉੱਥੇ ਪਕੜੋ ਟੋਇਆ, ਕੂਕ ਪੁਕਾਰ ਨਾ ਕੋ ਸੁਣੈ ਸੋ ਔਖਾ ਹੋਏ ਹੋਏ ਰੋਇਆ, ਤੇਲੀ ਸੰਦਾ ਬਲਦ ਕਰ ਨਿਤ ਭੜ ਕੇ ਉੱਠ ਪੜਾ ਵਜੋਇਆ। ਗੌੜੀ ਦੀ ਵਾਰ ਵਿੱਚ ਲਿਖਿਆ ਚੰਗੀ ਤਰ੍ਹਾਂ ਸਾਰੀਆਂ ਤੁਖਾਂ ਮੈਨੂੰ ਸ਼ਾਇਦ ਨਾ ਆਉਣ, ਉੱਥੇ ਪੜ੍ਹ ਦਿਓ। ਇਹ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਲਿਖਿਆ, ਜੋ ਕੁਛ ਅਸਾਂ ਆਪਣੇ ਅੱਖਾਂ ਨਾਲ ਦੇਖਿਆ ਕਿ ਉਹ ਪਾਕਿਸਤਾਨੋਂ ਨਹੀਂ ਨਿਕਲੇ, ਜਿਹੜੇ ਕੀ ਉਹਨਾਂ ਦੀ ਹਾਲਤ ਹੋਈ ਸਤਿਗੁਰਾਂ ਦੇ ਹੁਕਮ ਨਾ ਮੰਨਣ ਕਰਕੇ। ਫਿਰ ਇੱਥੇ ਆ ਕੇ ਕੁਛ ਸਮਾਂ ਉਹ ਯਾਦ ਰਿਹਾ ਕਿ ਪਾਕਿਸਤਾਨ ਵਿੱਚ ਦੁੱਖ ਬਣਿਆ ਅਤੇ ਨਿਗੜੇ, ਅਤੇ ਭਜਨ ਬਾਣੀ ਸਤਿਗੁਰਾਂ ਸਰਾਇਆ ਸਾਧ ਸੰਗਤ ਨੇ ਕੀਤਾ, ਜਿਸ ਤੱਕ ਮੈਨੂੰ ਚੇਤਾ ਹੈ 3 ਸਾਲ ਸਾਂਝੀ ਖੇਤੀ, ਜਿਹੜਾ ਬੜਾ ਔਖਾ ਕੰਮ ਹੈ ਸਾਂਝ ਪਾਲਣੀ, ਉਹ ਸਤਿਗੁਰਾਂ ਨੇ ਕਰਾਈ ਸਾਧ ਸੰਗਤ ਨੇ ਕੀਤੀ। ਫਿਰ ਜਿਵੇਂ ਜਿਵੇਂ ਮਾਇਆ ਆਈ, ਜਿਵੇਂ ਜਿਵੇਂ ਮਨ ਬਦਲਿਆ, ਉਹ ਵੀ ਸਾਰਾ ਤੁਹਾਨੂੰ ਪਤਾ। ਫਿਰ ਇੱਥੇ ਜਦੋਂ ਪਾਕਿਸਤਾਨ ਨਾਲ ਜੰਗ ਲੱਗੀ, ਥੋੜ੍ਹਾ ਚਿਰ ਭਜਨ ਬਾਣੀ ਫਿਰ ਕੀਤਾ, ਫਿਰ ਭੁੱਲ ਗਿਆ। ਉਹ ਜਿਨ੍ਹਾਂ ਨੇ ਸਤਿਗੁਰਾਂ ਦੇ ਹੁਕਮ ਮੰਨੇ ਉਹ ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਸੀਂ ਸੁਣੋ, ਲਿਖਿਆ ਦੀਨ ਦੁਨੀ ਦਰਗਾਹ ਪਰਵਾਨੇ। ਉਹ ਇੱਥੇ ਵੀ ਸੁਖੀ ਰਹੇ ਅਤੇ ਦੁਨੀਆ ਵੱਲੋਂ ਵੀ ਸੁਖੀ, ਅਤੇ ਅੱਗੇ ਜਾ ਕੇ ਵੀ ਉਹਨਾਂ ਨੂੰ ਸੁੱਖ ਪ੍ਰਾਪਤ ਹੋਇਆ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਬਾਹਰ ਪਾਏ ਸੀ। ਹੁਕਮ ਮੰਨੀ ਜਾਵੇ ਫਿਰ ਉਸਦੀ ਪ੍ਰਵਾਨਗੀ ਹੋਵੇ। ਤੁਹਾਨੂੰ ਪਤਾ ਕਿ ਥੜੇ ਬਣਵਾਏ ਢਹਿ ਗਏ, ਫਿਰ ਬਣਵਾਏ ਫਿਰ ਢਹਿ ਗਏ, ਜਿਹਨੇ ਫਿਰ ਉਸਦੀ ਪ੍ਰਵਾਨਗੀ ਮਿਲੀ ਤਾਂ ਉਹ ਮਨਜ਼ੂਰ ਹੋਏ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ, ਇੱਥੇ ਹੁਕਮ ਦਾ ਸਵਾਲ ਵੀ ਜਿਹੜਾ ਉਸ ਤੋਂ ਵੀ ਅਗਲੀ ਗੱਲ ਹੈ ਕਿ ਉਹ ਹੁਕਮ ਕਰਨ ਤੋਂ ਬਿਨਾਂ ਹੀ ਉਹਨੂੰ ਪਤਾ ਹੋਵੇ ਕਿ ਮੈਂ ਆਹ ਕੰਮ ਕਰਨਾ। ਕੋਈ ਵੀ ਮਾਲਕ ਦਾ ਹੁਕਮ ਜਿਹੜਾ ਉਹਨੂੰ ਸਮਝ ਕੇ ਉਹਦੀ ਗੈਰ ਹਾਜ਼ਰੀ 'ਚ ਵੀ ਮੰਨਦਾ, ਬਗੈਰ ਉਹਦੇ ਆਖਿਆਂ ਤੋਂ ਉਹਦੀ ਗੱਲ ਨੂੰ ਸਮਝ ਕੇ। ਪਰ ਇਹ ਸਮਝਦਾ ਤਾਂ ਹੀ ਹੈ ਜੇ ਮਨ ਬਿਰਤੀ ਇਕਾਗਰ ਹੋਵੇ ਅਤੇ ਉਸਦੇ ਚਰਨਾਂ ਨਾਲ ਲੱਗੇ। ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਗਰੀਬ ਨਿਵਾਜ ਹੁਕਮ ਕਰਦੇ ਸਨ ਕਿ ਭਾਈ ਵਜੀਰ ਸਿੰਘ ਹੋਰੀ ਇੰਨਾ ਇੱਕਮਿੱਕ ਹੋਏ ਸਨ ਸਤਿਗੁਰਾਂ ਦੇ ਨਾਲ ਕਿ ਉਹਨਾਂ ਨੂੰ ਜਿਸ ਦਿਨ ਸਤਿਗੁਰਾਂ ਨੂੰ ਇਹ ਲੋੜ ਹੋਵੇ ਨਾ ਕਿ ਅੱਜ ਲੂਣ ਪਾਉਣਾ ਹੈ, ਉਦੋਂ ਲੂਣ ਪੈ ਜਾਣਾ। ਜਿਸ ਦਿਨ ਮਿੱਠਾ ਪਾਉਣਾ ਹੋਵੇ ਉਦੋਂ ਮਿੱਠਾ ਪੈ ਜਾਣਾ। ਜਿੰਨਾ ਵੱਧ ਕਰਨਾ ਹੋਵੇ ਵੱਧ ਘੱਟ ਕਰਨਾ ਹੋਵੇ, ਕਦ ਆਖਣ ਦੀ ਲੋੜ ਨਹੀਂ ਸੀ ਰਹਿੰਦੀ। ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਾਹ ਪੈਦਾ ਜਾਏ ਸੀ। ਜਿਹੜਾ ਕੰਮ ਜਿਸ ਕੰਮ ਲਈ ਅਸੀਂ ਆਏ ਹਾਂ ਉਹ ਕੰਮ ਫਿਰ ਹੋ ਸਕਦਾ ਜੇ ਇਹ ਗੱਲਾਂ ਹੋ ਜਾਣ। ਮੈਂ ਅਰਜ਼ ਕਰਾਂਗਾ ਸਤਿਗੁਰਾਂ ਦੇ ਉਪਦੇਸ਼ ਵਿੱਚ ਵਾਰ ਵਾਰ ਸੁਣਿਆ ਕਿ ਸਾਦੇ ਰਹੋ, ਇਹੋ ਜਿਹੀਆਂ ਚੀਜ਼ਾਂ ਨਾ ਖਾਓ ਜਿਹੜੀਆਂ ਦੁਨੀਆਦਾਰੀ ਵਿੱਚ ਸਾਨੂੰ ਚੰਗੀਆਂ ਲੱਗਦੀਆਂ ਨੇ, ਇਹੋ ਜਿਹੇ ਕੱਪੜੇ ਨਾ ਪਾਓ ਜਿਹੜੇ ਦੁਨੀਆ ਨੂੰ ਚੰਗੇ ਲੱਗਦੇ ਨੇ, ਜਿਹੜੇ ਸਗੁਰਾਂ ਦੇ ਹੁਕਮ ਅਨੁਸਾਰ ਸਿੱਧੇ ਸਾਦੇ ਕੱਪੜੇ ਬਹੁਤ ਸਾਰੇ ਸਰੀਰ ਜਿਹੜੇ ਨੇ ਆਮ ਤੌਰ 'ਤੇ ਇਹ ਵੇਖਿਆ ਜਾਂਦਾ ਕਿ ਜਿਹੜੇ ਸਿੰਘ ਨੇ ਨਾ ਜਾਂ ਆਮ ਆਦਮੀ ਨੇ ਉਹ ਤਾਂ ਸਾਦੇ ਸਿੱਧੇ ਕੱਪੜੇ ਪਾਉਂਦੇ ਨੇ, ਪਰ ਮਾਈਆਂ ਕਈ ਇਸ ਤਰ੍ਹਾਂ ਦੇ ਕੱਪੜੇ ਚਿੱਤਰ ਮਿੱਤਰੇ ਪਾਉਂਦੀਆਂ ਨੇ ਜਿਸ ਤਰ੍ਹਾਂ ਜੇ ਉਹ ਨਾ ਪਾਉਣ ਸਮਝੀਆਂ ਉਹ ਸਮਝਦੇ ਨੇ ਅਸੀਂ ਮਾਈਆਂ ਨਹੀਂ ਰਹੀਆਂ ਹੋਰ। ਫਿਰ ਕੱਪੜੇ ਚਿੱਤਰ ਮਿੱਤਰੇ ਤਾਂ ਨਹੀਂ, ਕੱਪੜਾ ਚਿੱਟਾ ਹੈ, ਉਹਦੇ 'ਤੇ ਫੁੱਲ ਬੂਟੇ ਪਏ ਨੇ, ਉਹ ਕੱਪੜਾ ਇਸ ਤਰ੍ਹਾਂ ਦਾ ਜਿਹਦੇ ਵਿੱਚੋਂ ਸਰੀਰ ਦਿਸਣ ਲੱਗ ਪੈਂਦਾ, ਜਿਹੜਾ ਬਿਲਕੁਲ ਹੀ ਸਾਡੇ ਸਗੁਰਾਂ ਦੇ ਹੁਕਮ ਦੇ ਉਲਟ ਹੈ। ਸੋ ਤੁਸੀਂ ਸਗੁਰਾਂ ਦੇ ਹੁਕਮ ਮੰਨੋ, ਸਿੱਧੇ ਸਾਦੇ ਕੱਪੜੇ ਪਾਇਆ ਕਰੋ। ਮੈਂ ਉਠਾ ਕੇ ਨਹੀਂ ਕਿਸੇ ਨੂੰ ਪੁੱਛਦਾ ਆਉਂਦਾ, ਪਰ ਤੁਸੀਂ ਆਪ ਇਹ ਕਿਰਪਾ ਕਰੋ ਵੀ ਕੋਈ ਕੱਪੜੇ ਐਸੇ ਨਹੀਂ ਚਾਹੀਦੇ ਜਿਹੜੇ ਕਈ ਜਿਹੜੇ ਸਗੁਰਾਂ ਦੇ ਹੁਕਮ ਦੇ ਉਲਟ ਹੋਣ। ਇਹ ਵੇਖ ਕੇ ਕਿ ਫਲਾਣਾ ਪਾਉਂਦਾ ਉਹਨੂੰ ਕੀ ਹੋਇਆ, ਇਸ ਤਰ੍ਹਾਂ ਨਾ ਕਰਿਆ ਕਰੋ। ਜੇ ਕਦੇ ਇਹ ਸੋਚਿਆ ਫਲਾਣਾ ਬੰਦਾ ਤਾਪ ਚੜ੍ਹਿਆ ਪਿਆ ਮੈਂ ਵੀ ਤਾਪ ਚੜ੍ਹਾ ਮੈਨੂੰ ਕੀ ਹੋ ਜਾਏਗਾ, ਇਹ ਕਦੇ ਨਹੀਂ ਸੋਚਦੇ। ਇਹ ਸੋਚੋ ਕਿ ਸਗੁਰਾਂ ਦੇ ਹੁਕਮ ਅਨੁਸਾਰ ਜੇ ਸਾਨੂੰ ਅੱਜ ਤਕਲੀਫ ਵੀ ਹੈ ਤਾਂ ਵੀ ਕੱਲ੍ਹ ਨੂੰ ਜਦੋਂ ਅਸੀਂ ਸਗੁਰਾਂ ਦੇ ਘਰ ਵਿੱਚ ਜਾਣਾ ਉੱਥੇ ਸਾਨੂੰ ਸੁੱਖ ਪ੍ਰਾਪਤ ਹੋਵੇਗਾ। ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਆ ਠਾਓ। ਇਹ ਵੀ ਉਹਨਾਂ ਦੀ ਰਜਾਇ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗਮਾ ਉੱਤਮ ਕਾਢੀਏ ਵਿਰਲੇ ਕਈ ਕੇ। ਜਿਸ ਤਰ੍ਹਾਂ ਤੁਸੀਂ ਇਹ ਵੇਖਦੇ ਹੋ ਕਿ ਥੋੜ੍ਹੇ ਜਿਹੇ ਬੰਦੇ ਨੇ ਜਿਹੜੇ ਬੜੇ ਧਨੀ ਨੇ, ਅਸੀਂ ਵੀ ਉਸ ਤਰ੍ਹਾਂ ਹੋ ਜਾਈਏ। ਅਤੇ ਇਸੇ ਤਰ੍ਹਾਂ ਹੀ ਇਹ ਵੀ ਸੋਚੋ ਵੀ ਜਿਹੜੇ ਉਹ ਵਿਰਲੇ ਕਈ ਕੇ ਨੇ ਅਸੀਂ ਉਹਨਾਂ 'ਚ ਹੋਈਏ। ਯੂਨੀਵਰਸਿਟੀਆਂ 'ਚੋਂ ਬੱਚੇ ਇਮਤਿਹਾਨ ਦੇ ਕੇ ਪਾਸ ਹੁੰਦੇ ਨੇ, ਪਰ ਉਹਦੇ ਵਿੱਚੋਂ ਤਿੰਨ ਚਾਰ ਬੱਚੇ ਇਹੋ ਜਾਂਦੇ ਨੇ ਜਿਹੜੇ 1, 2, 3 ਨੰਬਰ 'ਤੇ ਆਉਂਦੇ ਨੇ। ਉਹਨਾਂ ਦੇ ਅਖਬਾਰਾਂ ਵਿੱਚ ਨਾਮ ਛਪਦੇ ਨੇ, ਫੋਟੋ ਛਪਦੀਆਂ ਨੇ ਕਿ ਇਹ ਬੱਚਾ ਜਿਹੜਾ ਸਾਰੀ ਯੂਨੀਵਰਸਿਟੀ 'ਚੋਂ ਫਸਟ ਆਇਆ। ਅਤੇ ਤੁਸੀਂ ਇਹ ਵੇਖੋ ਕਿ ਸਗੁਰੂ ਰਾਮ ਸਿੰਘ ਨੇ ਕਿੰਨੀ ਸਾਡੇ 'ਤੇ ਕਿਰਪਾ ਕੀਤੀ ਕਿ ਉਸ ਵੇਲੇ ਜਿਸ ਵੇਲੇ ਅੰਗਰੇਜ਼ ਦੇ ਖਿਲਾਫ ਕੋਈ ਸਾਹ ਨਹੀਂ ਸੀ ਲੈ ਸਕਦਾ, ਸਤਿਗੁਰੂ ਰਾਮ ਸਿੰਘ ਨੇ ਅਤੇ ਸਿੱਖਾਂ ਨੇ ਉਸ ਵੇਲੇ ਆਪਣੇ ਸਰੀਰ ਦਿੱਤੇ, ਬੜੀ ਖੁਸ਼ੀ ਨਾਲ ਦਿੱਤੇ, ਚੜ੍ਹਦੀ ਕਲਾ ਵਿੱਚ ਦਿੱਤੇ। ਅਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਜਲ੍ਹਿਆਂਵਾਲਾ ਬਾਗ ਬੜਾ ਉਸਦਾ ਪ੍ਰਚਾਰ ਹੋਇਆ, ਬੜੇ ਉਸਦਾ ਨਾਂ ਅਖਬਾਰਾਂ 'ਚ ਛਪਿਆ ਕਿ ਜਲ੍ਹਿਆਂਵਾਲੇ ਬਾਗ 'ਚ ਲੋਕਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ। ਪਰ ਇਹ ਚੇਤਾ ਰੱਖੋ ਉਹ ਜਲ੍ਹਿਆਂਵਾਲੇ ਬਾਗ ਵਿੱਚ ਮਰਨ ਵਾਸਤੇ ਨਹੀਂ ਸਨ ਗਏ, ਉਹ ਲੈਕਚਰ ਸੁਣਨ ਗਏ ਸਨ। ਤੁਸੀਂ ਮਰਨ ਵਾਸਤੇ ਗਏ ਹੋ, ਤੋਪਾਂ ਦੇ ਅੱਗੇ ਸਾਹਮਣੇ ਖਲੋ ਕੇ ਜਾਨਾਂ ਦਿੱਤੀਆਂ ਨੇ, ਸਗੁਰਾਂ ਨੇ ਹੁਕਮ ਅਨੁਸਾਰ ਦਿੱਤੀਆਂ ਨੇ। ਉਹ ਸਿੱਖ ਜਿਹੜੇ ਨੇ ਉਹਨਾਂ 'ਤੇ ਸਗੁਰਾਂ ਨੇ ਕਿਰਪਾ ਕੀਤੀ, ਉਹਨਾਂ ਨੂੰ ਦਿਸਦਾ ਸੀ ਕਿ ਇੱਕ ਤੋਂ ਸਰੀਰ ਚੜ੍ਹਦਾ ਅਤੇ ਉਹ ਉੱਥੇ ਸਗੁਰੂ ਰਾਮ ਸਿੰਘ ਦੇ ਦਰਬਾਰ ਦੇ ਵਿੱਚ ਜਾ ਕੇ ਬੈਠ ਜਾਂਦਾ, ਉਹਨਾਂ ਨੂੰ ਰਾਹ ਉਹਨਾਂ ਦਾ ਸਿੱਧਾ ਕਰ ਦਿੱਤਾ। ਉਹ ਸਿੱਧੇ ਉੱਥੇ ਗਏ ਜਿੱਥੇ ਲਿਖਿਆ ਕਿ ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਏ ਠਾਓ। ਮੈਂ ਇਹ ਅਰਜ ਕਰਾਂਗਾ ਕਿ ਸਗੁਰਾਂ ਦਾ ਹੁਕਮ ਮੰਨੋ, ਸੁੱਖ ਮਿਲੇਗਾ। ਪੇਈ ਜਿਹੜਾ ਸੋ ਸੇਵ ਤੂੰ ਸਾਹ ਰੜਾ ਸੁੱਖ ਵਸ, ਗੁਰਮਿਲ ਚੱਜ ਅਚਾਰ ਸਿੱਖ, ਤੂੰ ਕਦੇ ਨਾ ਲੱਗਾ ਦੁੱਖ। ਮੈਂ ਇਹ ਅਰਜ ਕਰਕੇ ਅੱਗੇ ਲਾਵਾਂਗਾ। ਇੱਕ ਮੈਂ ਗੱਲ ਕਰ ਲਵਾਂ ਵੀ ਪਾਠਾਂ ਵਾਸਤੇ ਜਥੇਦਾਰ ਸੂਬੇ ਪ੍ਰਬੰਧਕ ਜਿੰਨੇ ਨੇ ਉਹ ਸਾਰੇ ਕਿਰਪਾ ਕਰਨ, ਪਾਠ ਲਿਖ ਲਿਖ ਕੇ ਆਪਣੇ ਪਾਠਾਂ ਦੇ ਪ੍ਰਬੰਧਕਾਂ ਨੂੰ ਉਹ ਦੇਣ ਕਿ ਕਿੰਨੇ ਸਰੀਰ ਜਿਹੜੇ ਹੁਣ ਭੋਗ ਪੈ ਜਾਣੇ 1.25 ਲੱਖ ਪਾਠ ਦੇ, ਉਸ ਤੋਂ ਬਾਅਦ ਜਿਹੜੇ ਨਵੇਂ ਪਾਠ ਸ਼ੁਰੂ ਹੋਣੇ ਨੇ ਉਹ ਕਿੰਨੇ ਸਰੀਰ ਨੇ ਜਿਹੜੇ ਸਾਲਮ ਸਾਲਮ ਸਾਰਾ ਸਾਰਾ ਪੂਰਾ ਪੂਰਾ ਪਾਠ ਕਰਦੇ ਨੇ, ਉਹ ਆਪਣੇ ਜਥੇਦਾਰਾਂ ਨੂੰ ਪ੍ਰਬੰਧਕਾਂ ਨੂੰ ਕਿਰਪਾ ਕਰਕੇ ਲਿਖ ਕੇ ਦੇਣ। 1-1 ਘੰਟਾ ਨਾਮ ਸਿਮਰਨ ਸਣੇ ਕਿਸੀ ਇਸ਼ਨਾਨ ਸੂਰਜੋਂ ਪਹਿਲੋਂ ਇਹ ਜ਼ਰੂਰ ਕਰਿਆ ਕਰੋ। ਅਤੇ TV ਸਿਨੇਮਾ ਕਿਸੇ ਵੀ ਢੰਗ ਨਾਲ ਦੇਖਣਾ ਜਿਹੜਾ ਇਹ ਬਿਲਕੁਲ ਬੰਦ ਕਰੋ। ਅਤੇ ਮੈਂ ਸ਼ਾਇਦ ਅੱਗੇ ਵੀ ਅੱਜ ਕੀਤੀ ਸੀ, ਬੁਰਸ਼ ਦੇ ਤਾਂ ਦਾਤਣ ਕਰਿਆ ਕਰੋ। ਇਹਦੇ ਵਾਸਤੇ ਹੁਣ ਤਾਂ ਅਖਬਾਰਾਂ ਵਿੱਚ ਛਪ ਗਿਆ ਕਿ ਦਾਤਣ ਜਿਹੜੀ ਬੁਰਸ਼ ਨਾਲੋਂ ਬਹੁਤ ਚੰਗੀ ਆ। ਸੋ ਮੈਂ ਯਾਦ ਕਰਕੇ ਆਪ ਤੋਂ ਅੱਗੇ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਿ ਸਿਉ ਰੰਗ। ਸੋ ਸਗੁਰਾਂ ਨੇ ਕਿਰਪਾ ਕੀਤੀ, ਸਗੁਰੂ ਕਿਰਪਾ ਕਰਦੇ ਨੇ ਸਾਨੂੰ ਚੰਗੀ ਗੱਲ ਸੁਝਦੀ ਹੈ। ਇਹ ਸਗੁਰਾਂ ਦਾ ਦਿਨ ਦਿਨ ਤਾਂ ਸਾਰੇ ਹੀ ਉਹਨਾਂ ਦੇ ਨੇ, ਪਰ ਇਹ ਸਾਡੇ ਲਈ ਇੱਕ ਪੱਜ ਬਣ ਜਾਂਦਾ ਵੀ ਸਗੁਰਾਂ ਦਾ ਅਸੀਂ ਇੱਕ ਦਿਨ ਮਨਾਉਂਦੇ ਹਾਂ। ਸਤਿਗੁਰੂ ਰਾਮ ਸਿੰਘ ਨੇ ਕੁੜੀਆਂ ਮਾਰਨੋਂ ਬੰਦ ਕੀਤਾ, ਵਿਧਵਾ ਵਿਆਹ ਕੀਤੇ, ਮਾਈਆਂ ਨੂੰ ਅੰਮ੍ਰਿਤ ਛਕਾਇਆ, ਪਤਾ ਨਹੀਂ ਉਹ ਕਿਹੜੇ ਕਿਹੜੇ ਕੰਮ ਬਹੁਤ ਸਾਰੇ ਨੇ ਜਿਹੜੇ ਪਹਿਲੇ ਰੂਪਾਂ 'ਚ ਉਹਨਾਂ ਨੇ ਨਹੀਂ ਕੀਤੇ, ਜਿਹੜੇ ਸਤਿਗੁਰੂ ਰਾਮ ਸਿੰਘ ਦੇ ਰੂਪ 'ਚ ਸਤਿਗੁਰਾਂ ਨੇ ਕਿਰਪਾ ਕਰਕੇ ਇਹ ਕਿਰਪਾ ਕੀਤੀ ਅਤੇ ਬਖਸ਼ਿਸ਼ ਕੀਤੀ। ਅਤੇ ਵਿਆਹ ਦੇ ਜਿਹੜੇ ਸਤਿਗੁਰਾਂ ਨੇ ਢੰਗ ਬਣਾਏ ਉਹਨਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਬਹੁਤ ਅੱਗੇ ਲਿਜਾ ਕੇ ਖਿਲਾਰਿਆ ਸਾਡੇ। ਅਤੇ ਮੰਗਣਾ ਬੰਦ ਕੀਤਾ, ਮਿਲਣੀ ਠਾਕੇ ਮੁਕਲਾਵੇ ਬੰਦ ਕੀਤੇ। ਵੀ ਸੱਚੇ ਪਾਤਸ਼ਾਹ ਉਪਦੇਸ਼ ਜੀ ਆਉਂਦਾ ਵੀ ਸਾਡੇ ਕੋਲੋਂ ਵੀ ਨਹੀਂ ਇਹ ਛੁੱਟਦਾ, ਹੋਰ ਮਨਮੁੱਖ ਦਾਜ ਜੇ ਰੱਖ ਵਿਖਾਲਿਆ ਸਭ ਕੂੜ ਅਹੰਕਾਰ ਕੱਚ ਭਾਜੋ। ਅੱਜ ਸਤਿਗੁਰਾਂ ਦਾ ਦਿਨ ਹੈ, ਅਸੀਂ ਮਨਾ ਰਹੇ ਹਾਂ। ਜਿਹੜੇ ਸਰੀਰ ਕੋਈ ਮਾਸ ਸ਼ਰਾਬ ਖਾਣ ਪੀਣ ਵਾਲੇ ਹੋਣ, ਉਹਨਾਂ ਨੂੰ ਤੁਸੀਂ ਇੰਨੇ ਬੰਦੇ ਬੈਠੇ ਹੋ, ਇੱਕ ਇੱਕ ਬੰਦਾ ਇੱਕ ਇੱਕ ਦਾ ਮਾਸ ਸ਼ਰਾਬ ਛਡਾ ਕੇ ਭਜਨ ਪਛਾਓ। ਜਿਹੜੇ ਇਹ ਬਾਹਰ ਦੀਆਂ ਨਹੀਂ ਗੱਲ, ਆਪਾਂ ਆਪਣੀ ਗੱਲ ਕਰ ਲੈਂਦੇ ਹਾਂ, ਨਾਮਧਾਰੀਆਂ ਦੀ, ਜਿਹੜੇ ਸਵੇਰੇ ਨਹੀਂ ਉੱਠਦੇ, ਇੱਕ ਉਹ ਵੇਲਾ ਸੀ ਤੁਸੀਂ ਉੱਠ ਕੇ ਤੜਕੇ ਝਾੜੂ ਦਿੰਦੇ ਸੋ, ਉਹ ਸਭ ਗੱਲਾਂ ਭੁੱਲ ਗਈਆਂ ਨੇ। ਸਭ ਤੋਂ ਵੱਡੀ ਚੀਜ਼ ਸੇਵਾ ਹੈ, ਉਹ ਸਾਨੂੰ ਭੁੱਲਦੀ ਜਾਂਦੀ ਹੈ। ਜਿਹੜੀਆਂ ਮਾੜੀਆਂ ਚੀਜ਼ਾਂ ਨੇ ਸਾਡੇ ਵਿੱਚ ਉਹ ਆਉਂਦੀਆਂ ਨੇ, ਨਿੰਦਿਆ ਚੁਗਲੀ, ਈਰਖਾ, ਵਕੀਲੀ, ਇਹਦੇ ਵਾਸਤੇ ਸਾਡੇ ਕੋਲ ਵਕਤ ਵੀ ਬੜਾ, ਸਾਡੀ ਜ਼ਬਾਨ ਵੀ ਬੜੀ ਚੱਲਦੀ ਹੈ। ਪਰ ਜਦੋਂ ਤੁਸੀਂ ਵਿਹਲੇ ਹੁੰਦੇ ਹੋ, ਕੋਈ ਕੰਮ ਨਹੀਂ ਕਰਦੇ, ਸਾਈਕਲ 'ਤੇ ਲਾਉਂਦੇ ਹੋ, ਗੱਡੀ 'ਚ ਬੱਸ 'ਚ ਬੈਠੇ ਹੋ, ਉਸ ਵੇਲੇ ਤੁਹਾਡੇ ਮੂੰਹ ਵਿਹਲੇ ਹੁੰਦੇ ਨੇ, ਉਸ ਵੇਲੇ ਰਸਨਾ ਚੱਲਦੀ ਚਾਹੀਦੀ ਹੈ। ਅੱਜ ਤੋਂ ਇਹ ਪੱਕੀ ਕਰ ਲਓ ਵੀ ਸਗਰਾਂ ਦਾ ਦਿਨ ਮਨਾਇਆ ਅਤੇ ਅਸੀਂ ਭਜਨ ਕਰਨਾ, ਅਤੇ ਕੋਈ ਵੇਲਾ ਨਹੀਂ ਹੋਣਾ ਇਸ ਵੇਲੇ ਅਸੀਂ ਨਾਮ ਸਿਮਰਨ ਨਹੀਂ ਕਰਨਾ। ਦਿਨ ਰਾਤੀ ਅਰਾਧੋ ਪਿਆਰੋ, ਇੱਕ ਨਿਮਖ ਨਾ ਕੀਜਿਆ ਢੀਲਾ। ਅੱਖ ਦੇ ਪਰਕ ਜਿੰਨਾ ਵੀ ਵਕਤ ਜਿਹੜਾ ਨਾ ਉਹ ਨਾਮ ਸਿਮਰਨ ਤੋਂ, ਭਜਨ ਕਰਨ ਤੋਂ, ਜਾ ਨਾਮ ਦਾ ਜਾਪ ਕਰਨ ਤੋਂ ਨਹੀਂ ਵਿਹਲਾ ਛੱਡਣਾ। ਤੁਸੀਂ ਇਹ ਦੇਖੋ ਬਈ ਸਤਿਗੁਰਾਂ ਨੇ ਕਿਰਪਾ ਕੀਤੀ, ਤੁਹਾਨੂੰ ਆਪਣੇ ਲੜ ਲਾਇਆ, ਮਨੁੱਖ ਜਨਮ ਤਾਂ ਮਿਲਦਾ ਹੀ ਨਹੀਂ। ਤੁਹਾਨੂੰ ਪਤਾ ਵੀ ਕਿੰਨੀਆਂ ਤਕਲੀਫਾਂ ਇਹਦੇ 'ਚ ਆਉਂਦੀਆਂ ਨੇ, ਕਿੰਨੀਆਂ ਅਰਦਾਸਾਂ ਕਰਦੇ ਹੋ, ਨਾ ਡਾਕਟਰਾਂ ਦੀ, ਨਾ ਕੋਈ ਸਾਇੰਸਦਾਨਾਂ ਦੀ ਭੇਸ ਜਾਂਦੀ ਹੈ, ਮਨੁੱਖ ਜਨਮ ਮਿਲਿਆ ਅਤੇ ਸਤਿਗੁਰਾਂ ਨੇ ਆਪਣੇ ਲੜ ਲਾਇਆ ਤੁਹਾਨੂੰ। ਸਤਿਗੁਰਾਂ ਦੇ ਇੱਕ ਉਪਦੇਸ਼ ਵਿੱਚ ਰਿਕਾਰਡ ਹੋਇਆ ਕਿ ਜਿਹੜੇ ਤੁਹਾਡੇ ਤੁਹਾਡਾ ਧਨ ਬਚਦਾ, ਜਿਹੜਾ ਆਪਣਾ ਦਾਨ ਕਰਨ ਵਾਸਤੇ, ਉਹ ਸਭ ਲੰਗਰ ਦੀ ਸੇਵਾ ਹੈ। ਸੋ ਕਿਰਪਾ ਕਰਕੇ ਤੁਸੀਂ ਦਸਵੰਤ ਤਕੜੇ ਹੋ ਕੇ ਦਿਆ ਕਰੋ, ਹੋਰ ਤੁਹਾਡੇ ਕੋਲ ਗੁਰਾਈ ਕੋਈ ਨਹੀਂ ਕਰਨੀ ਸਿਰਫ ਦਸਵੰਤ ਤੋਂ ਬਿਨਾਂ। ਇੱਕ ਸਿੰਘ ਸੁਧ ਸਿੰਘ ਸੀ ਸ਼ਾਇਦ ਉਹਨਾਂ ਦਾ ਨਾਂ, ਅਤੇ ਉਹ ਸਤਿਗੁਰਾਂ ਨਾਲ ਨਹੀਂ ਸਨ ਗਏ ਅਤੇ ਪਿੱਛੋਂ ਇੱਥੇ ਰਹੇ। ਅਤੇ ਉਹ ਇੱਕ ਹੋਰ ਸਾਧੂ ਦੇ ਅੱਗੇ ਰੁਪਈਏ ਸਾਰੀ ਉਮਰ ਮੱਥਾ ਟੇਕਦੇ ਰਹੇ, ਅਤੇ ਗੁਰੂ ਹਰੀ ਸਿੰਘ ਕੋਲ ਗਏ, ਉਹਨਾਂ ਕੋਲ ਜਾ ਕੇ 2 ਰੁਪਏ ਮੱਥਾ ਟੇਕੇ, ਅਤੇ ਉਹਨਾਂ ਆਖਿਆ ਤੇਰੇ ਆ 2 ਰੁਪਏ ਲੰਗਰ 'ਚ ਪਏ ਨੇ। ਤੋ ਇਸ ਵਾਸਤੇ ਤੁਸੀਂ ਇਹ ਸਾਰਾ ਧਿਆਨ ਰੱਖੋ। ਅਤੇ ਜਿਹੜੇ ਜਿਹੜੇ ਤੜਕੇ ਨਹੀਂ ਉੱਠਦੇ, ਉਹ ਅੱਜ ਦੇ ਦਿਨ ਤੋਂ ਤੜਕੇ ਉੱਠਣਾ ਸ਼ੁਰੂ ਕਰ ਦੇਣ। 4 ਵਜੇ ਤੋਂ ਕੋਈ ਸਰੀਰ ਲੇਟ ਨਹੀਂ ਹੋਣਾ ਚਾਹੀਦਾ। ਭਾਈ ਵਜੀਰ ਸਰੀ ਹੁੰਦੇ ਸਨ, ਉਹਨੇ ਸਨ ਜਿਹੜਾ 4 ਵਜੇ ਤੋਂ ਪਿੱਛੋਂ ਉੱਠਿਆ ਨਾ, ਆਉਂਦੇ ਨੇ ਅਤੇ ਉਹਨੂੰ ਆਖਣਾ ਬਿਮਾਰ ਹੋਣਾ ਤਾਂ 4 ਵਜੇ ਤੋਂ ਪਿੱਛੋਂ ਉੱਠਿਆ ਨਹੀਂ, 4 ਵਜੇ ਤੋਂ ਪਹਿਲਾਂ ਉੱਠਦੇ ਨੇ ਸਾਰੇ। ਸੋ 4 ਵਜੇ ਉੱਠਣਾ ਸ਼ੁਰੂ ਕਰੋ, ਤੜਕੇ ਉੱਠੋ, ਇੱਕ ਇੱਕ ਘੰਟਾ ਨਿਯਮ ਨਾਲ ਨਾਮ ਜਪਣਾ ਸ਼ੁਰੂ ਕਰੋ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਕਰਾਓ। ਅਤੇ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਵੀ ਦਾਜ ਦੇਣਾ ਵਿਆਹ 'ਤੇ ਜਾਂ ਹੋਰ ਇਹੋ ਜਿਹੇ ਵਿਆਹ ਦੇ, ਕੋਈ ਇੱਕ ਵਿਆਹ ਹੋ ਗਿਆ, ਉਦੋਂ ਬਾਅਦ ਕਿੰਨੇ ਸਾਰੇ ਵਿਆਹ ਕਰਦੇ ਨੇ, ਰੋਟੀ ਕਰਨੀ ਹੈ ਜੇ ਸਾਰਾ ਇਹ ਬੰਦ ਕਰੋ। ਅਤੇ ਮੇਰਾ ਜੀ ਕਰਦਾ ਬਈ ਵਿੱਦਿਅਕ ਜਥੇ ਵਾਲੇ ਜਿਹੜੇ ਨੇ ਨਾ, ਉਹ ਅੱਗੇ ਲੱਗਣ ਇਸ ਗੱਲ ਦੇ, ਜਿੱਥੇ ਨੌਜਵਾਨ ਅੱਗੇ ਲੱਗਣ ਉਹ ਵੀ ਕੰਮ ਸਿੱਖਦਾ, ਉਹ ਤਕੜੇ ਹੋ ਕੇ ਹਿੰਮਤ ਕਰਨ ਅਤੇ ਉਹਨਾਂ ਨੂੰ ਪ੍ਰੇਮ ਪਿਆਰ ਨਾਲ ਅਰਜ਼ ਕਰਨ, ਅਤੇ ਜਿਹੜੇ ਵੀ ਇਸ ਤਰ੍ਹਾਂ ਕਰਦੇ ਨੇ ਉਹ ਨਾ ਕਰਨ। ਅਤੇ ਜੇ ਨਹੀਂ ਹਟਦੇ ਉਹਦਾ ਅੱਗੇ ਹੱਥ ਜੋੜ ਦਿਓ, ਅਤੇ ਜੇ ਕੋਈ ਪਾਰਟੀ ਮਿਲਣੀ ਮੁਕਲਾਵਾ ਹੁੰਦਾ ਤਾਂ ਉੱਥੇ ਜਾ ਕੇ ਹੱਥ ਜੋੜ ਕੇ ਖਲੋ ਜਾਓ ਉਹਨਾਂ ਅੱਗੇ, ਵੀ ਅਸੀਂ ਤਾਂ ਹਟਾਂਗੇ ਜੇ ਤੁਸੀਂ ਛੱਡੋਗੇ। ਅਤੇ ਪ੍ਰੇਮ ਨਾਲ ਪਿਆਰ ਨਾਲ ਉਹਨਾਂ ਨੂੰ ਸਤਿਗੁਰਾਂ ਦੇ ਰਾਹ 'ਤੇ ਚਲਾਓ। ਜਿਹੜੇ ਪਾਠ ਨਹੀਂ ਕਰ ਸਕਦੇ ਉਹ ਪਾਠ ਕਰਨ ਲੱਗਣ। ਸਤਿਗੁਰੂ ਰਾਮ ਸਿੰਘ ਨੇ ਹੁਣ ਦਿੱਤਾ, ਮਾਈ ਬੀਬੀ ਬੱਚੇ ਬੁੱਢੇ ਬਾਲੇ ਨੇ ਸਭ ਨੇ ਗੁਰਮੁਖੀ ਦੇ ਅੱਖਰ ਪੜ੍ਹਨੇ। ਜਿਹੜੇ ਅੱਗੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ।
ਜਿਹੜੇ ਪਾਠ ਕਰਨ ਦੇ ਯੋਗ ਨੇ ਉਹ ਘੱਟੋ ਘੱਟ ਇੱਕ ਅਸ਼ਟਪਦੀ ਸੁਖਮਨੀ ਦੀ ਰੋਜ਼ ਪੜ੍ਹਿਆ ਕਰਨ, ਉੱਥੋਂ ਤੁਹਾਨੂੰ ਪਤਾ ਲੱਗੇਗਾ ਕਿ ਨਾਮ ਦੇ ਕਿੰਨੇ ਫਾਇਦੇ ਨੇ ਨਾਮ ਜਪਣ ਦੇ। ਪ੍ਰਭ ਸਿਮਰਤ ਕਛ ਵਿਘਨ ਨਾ ਲੱਗਾ, ਕੋਈ ਵਿਘਨ ਨਹੀਂ ਲੱਗਦਾ ਉਹਨੂੰ ਜਿਹੜਾ ਸਤਿਗੁਰੂ ਨੂੰ ਯਾਦ ਕਰਦਾ। ਸੋ ਅੱਜ ਦੇ ਦਿਨ ਤੋਂ ਇਹ ਜਿਹੜੀਆਂ ਗੱਲਾਂ ਤੁਹਾਨੂੰ ਆਖੀਆਂ ਨੇ ਯਾਦ ਰੱਖੋ, ਕੋਸ਼ਿਸ਼ ਕਰੋ ਕਿ ਅਸੀਂ ਇਸ ਸਤਿਗੁਰੂ ਰਾਮ ਸਿੰਘ ਦੇ ਮਤ ਨੂੰ ਆਪ ਧਾਰਨ ਕਰਨਾ, ਹੋਰ ਲੋਕਾਂ 'ਚ ਇਸ ਨੂੰ ਦੱਸਣਾ। ਗੁਰੂਆਂ ਦੇ ਉਪਦੇਸ਼ ਕੱਲ੍ਹ ਹੀ ਸੁਣਿਆ ਸੀ ਕਿ ਗੁਰੂ ਨਾਨਕ ਨੂੰ ਅਸੀਂ ਬੜਾ ਛੋਟਾ ਜਿਹਾ ਬਣਾ ਕੇ ਸਿੱਖਾਂ ਦਾ ਬਣਾ ਲਿਆ ਜਾਂ ਪੰਜਾਬ ਦਾ ਬਣਾ ਲਿਆ ਜਾਂ ਵੱਧ ਤੋਂ ਵੱਧ ਭਾਰਤ ਦਾ ਬਣਾ ਲਿਆ, ਵੱਧ ਸਾਰੀ ਦੁਨੀਆ ਦਾ। ਅਤੇ ਉਹਨਾਂ ਦੇ ਜਿਹੜੇ ਮਤ ਨੂੰ ਸਾਰੀਆਂ ਜ਼ਬਾਨਾਂ ਵਿੱਚ ਛਾਪ ਕੇ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਵੰਡਣਾ ਚਾਹੀਦਾ, ਅਤੇ ਵੰਡਣਾ ਤਾਂ ਚਾਹੀਦਾ। ਹੁਣ ਇਹ ਲਿਖ ਦਿੱਤਾ ਸਵੇਰੇ ਰੋਜ਼ ਉੱਠ ਕੇ ਜਪਜੀ ਸਾਹਿਬ ਪੜ੍ਹ ਲਿਆ, ਪੜ੍ਹੀਆ ਮਤ ਪਾਪਾ ਕਹਿ ਸੰਗ, ਉਹ ਤੋਂ ਪਹਿਲਾਂ ਵਾ ਕਹਿ ਰਾਂਗੇ ਤਾਂ ਪਰ ਨਾਮ ਜਪਣਾ ਹੀ ਨਹੀਂ। ਉਹਨੂੰ ਉਧਾਰਨ ਵੀ ਕੀਤਾ ਜਾਵੇ ਅਤੇ ਜਿਹਦੇ ਨਾਲ ਮਤ ਸਾਫ਼ ਹੋ ਜਾਵੇ ਤਾਂ ਫਿਰ ਸਾਡੇ ਕੋਲੋਂ ਕੋਈ ਗਲਤੀ ਨਹੀਂ ਹੁੰਦੀ ਅਤੇ ਕੋਈ ਫਾਊਲ ਨਹੀਂ ਹੁੰਦਾ ਸਾਡੇ ਕੋਲ। ਤਕੜੇ ਹੋ ਕੇ ਇਹਨਾਂ ਕੰਮਾਂ ਦਾ ਉੱਦਮ ਕਰੋ। ਸਭ ਗੱਜ ਕੇ ਆਖੋ ਤਾਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਅਸੀਂ ਇਹਨਾਂ ਦਿਨਾਂ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਾ ਦਿਨ ਮਨਾ ਰਹੇ ਹਾਂ। ਇਹਦਾ ਮਤਲਬ ਇਹ ਹੈ ਵੀ ਸਾਡੇ ਵਿੱਚ ਉਹ ਗੁਣ ਆਉਣੇ ਚਾਹੀਦੇ ਨੇ ਜਿਹੜੇ ਸਤਿਗੁਰਾਂ ਨੇ ਆਪਣੇ ਸਿੱਖਾਂ ਵਿੱਚ ਦਿੱਤੇ। ਸਮਾਂ ਕਿਹੋ ਜਿਹਾ ਸੀ? ਅੰਗਰੇਜ਼ ਦਾ ਰਾਜ ਸੀ, ਕੋਈ ਬੋਲ ਨਹੀਂ ਸਕਦਾ। ਅਤੇ ਕਿਸ ਤਰ੍ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਵੀ ਲੰਡਨ ਦੀਆਂ ਕੰਧਾਂ ਜਿਹੜੀਆਂ ਸੀ ਉੱਥੇ ਤੱਕ ਵੀ ਡਰ ਪਹੁੰਚ ਗਿਆ ਨਾਮਧਾਰੀਆਂ ਦਾ। ਅਤੇ ਅੰਗਰੇਜ਼ ਅਫਸਰ ਬੜਾ ਬੜਾ ਕੇ ਸੁੱਤੇ ਉੱਠਦੇ ਸਨ ਜਦੋਂ, ਅਤੇ ਉਹਨਾਂ ਨੂੰ ਡਰ ਹੁੰਦਾ ਸੀ ਵੀ ਇੱਥੇ ਸਾਡੇ ਘਰ 'ਚ ਇੱਕ ਕੂਕਾ ਨਾ ਆ ਗਿਆ ਹੋਵੇ। ਅਤੇ ਕਿਸ ਕਾਰਨ ਹੋਇਆ ਉਹਦੇ ਨਾਲ ਇਹ ਪਤਾ ਨਹੀਂ, ਉਹਨਾਂ ਨਾਲ ਬੰਦੇ ਨਹੀਂ ਸਨ ਬਹੁਤੇ, ਵੋਟਾਂ ਨਹੀਂ ਸਨ ਬਹੁਤੀਆਂ, ਉਹਨਾਂ ਕੋਲ ਬੰਦੂਕਾਂ ਨਹੀਂ ਸਨ, ਪਰ ਉਹਨਾਂ ਕੋਲ ਸਭ ਤੋਂ ਵੱਡੀ ਚੀਜ਼ ਜਿਹੜੀ ਸੀ ਨਾ ਉਹ ਇਹ ਸੀ ਕਿ ਉਹ ਨਾਮ ਸਿਮਰਨ ਕਰਕੇ ਅੰਤਸ਼ਕਰਨ ਸਗੁਰਾਂ ਨੇ ਸਾਫ਼ ਕੀਤਾ ਸੀ, ਉਹਨਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਸੀ ਬਗੈਰ ਆਪਣੇ ਸਤਿਗੁਰੂ ਤੋਂ। ਸੁਹਾਉਣੇ ਸੁਰਠ ਰਾਗ ਦਾ ਸ਼ਬਦ ਸੁਣਿਆ, ਉਹਦੇ ਜਿਹੜੀਆਂ ਦੋ ਤੁਖਾਂ ਆਈਆਂ ਨੇ ਨਾ, ਮਨ ਚਿੰਦਿਆ ਫਲ ਪਾਇਆ। ਮਨ ਚਿੰਦਿਆ ਫਲ ਪਾਇਆ ਇਹ ਨਹੀਂ ਵੀ ਮੈਂ ਅਰਦਾਸ ਕੀਤੀ ਸੀ ਟਰੈਕਟਰ ਮਿਲ ਗਿਆ, ਮੈਨੂੰ ਟਰੱਕ ਮਿਲ ਗਿਆ, ਮੈਨੂੰ ਪੈਸਾ ਮਿਲ ਗਿਆ। ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਤੁਸੀਂ ਵੀ ਜਿਹੜੇ ਯੂਨੀਅਨ ਵਾਲੇ ਹੋ, ਮਾਸ ਸ਼ਰਾਬ ਰੋਮਾਂ ਦੀ ਬੇਅਦਬੀ ਇਹਦਾ ਤਿਆਗ ਕਰ, ਅਤੇ ਭਜਨ ਬਾਣੀ ਭਜਨ ਜਿਹਨਾਂ ਨੇ ਨਹੀਂ ਪੁੱਛਿਆ ਉਹ ਪੁੱਛੋ, ਅਤੇ ਭਜਨ ਕਰੋ ਤਗੜੇ ਹੋ ਕੇ। ਇਸੇ ਗੱਲ 'ਚ ਸਾਡੀ ਸਫਲਤਾ ਹੈ। ਇਸ ਵੇਲੇ ਦੁਨੀਆ 'ਤੇ ਮਾਇਆ ਦੀ ਬਹੁਤ ਵੱਡੀ ਅੱਗ ਲੱਗੀ ਹੈ, ਅਤੇ ਇਹਦੇ ਤੋਂ ਬਚਣ ਵਾਸਤੇ ਬਗੈਰ ਸਤਿਗੁਰਾਂ ਦੀ ਕਿਰਪਾ ਤੋਂ ਨਾਮ ਜਪਣ ਤੋਂ ਹੋਰ ਕੋਈ ਚੀਜ਼ ਨਹੀਂ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਤ੍ਰਿਸ਼ਨਾ ਜਿਹੜੀ ਹੈ ਉਹਨੂੰ ਕੋਈ ਹੱਥ ਪੈਰ ਨਹੀਂ, ਕੋਈ ਉਹਦਾ ਸਰੀਰ ਨਹੀਂ, ਕੋਈ ਉਹਦੇ ਕੋਲ ਬੰਦੂਕ ਨਹੀਂ, ਪਰ ਉਹ ਐਸੀ ਚੀਜ਼ ਹੈ ਵੀ ਉਹ ਬੁਰੀ ਕਰਦੀ ਆਦਮੀ ਨਾਲ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ, ਕੋਟ ਜਿਹੜੇ ਲਾਸਟ ਰੋਰੇ ਮਨ ਨਾ ਹੋ ਰਿਹਾ, ਪਰਾ ਪਰਾ ਹੀ ਕੋਈ ਦੂਜੀ ਹੈ। ਸੱਸ ਖਟੇ ਲੱਖ ਕੌਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਉਹ ਇਹਦੇ ਤੋਂ ਬਚਣ ਵਾਸਤੇ ਆਪਣੀ ਖਾਸ ਕੋਸ਼ਿਸ਼ ਕਰੋ ਵੀ ਇਹਦਾ ਤਿਆਗ ਹੋਵੇ। ਰੋਟੀ ਸਭ ਦੀ ਸਗੁਰਾਂ ਨੇ ਲਿਖ ਕੇ ਭੇਜੀ, ਉਹਨੂੰ ਕੋਈ ਰੋਕ ਨਹੀਂ ਸਕਦਾ ਅਤੇ ਵੱਧ ਲੈ ਨਹੀਂ ਸਕਦਾ ਕੋਈ, ਪਰ ਆਦਮੀ ਇਸ ਦੌੜ 'ਚ ਹੀ ਖਤਮ ਹੋ ਜਾਂਦਾ। ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਬਹੁਤ ਕੁਟੰਬ, ਧੰਦੇ ਹੀ ਮੈਂ ਮਰ ਗਏ ਬਾਹਰ ਪਈ ਨਾ ਬੰਬ। ਉਹ ਧੰਦੇ ਵਿੱਚ ਹੀ ਮਰ ਗਿਆ ਅਤੇ ਬਾਹਰ ਉਹਦੀ ਜਿਹੜੀ ਚੰਗੀ ਵਾਸ਼ਨਾ ਜਾਂ ਚੰਗੀ ਗੱਲ ਉਹਦੀ ਬਾਹਰ ਲੋਕਾਂ ਵਿੱਚ ਨਾ ਆਈ, ਅਤੇ ਇਸ ਤਰ੍ਹਾਂ ਹੀ ਬੰਦਾ ਮਰ ਗਿਆ। ਚੰਗੀ ਗੱਲ ਇਸ ਤਰ੍ਹਾਂ ਹੋਣੀ ਹੈ ਜੇ ਨਾਮ ਸਿਮਰਨ ਕਰੇ, ਭਜਨ ਬਾਣੀ ਕਰੇ, ਸਗੁਰਾਂ ਵਾਲੇ ਪਾਸੇ ਲੱਗੇ। ਅਤੇ ਇਹ ਲੜਾਈ ਬੰਦੇ ਦੀ ਕਦੇ ਨਹੀਂ ਹੁੰਦੀ, ਚੰਗਿਆਈਆਂ ਅਤੇ ਬੁਰਿਆਈਆਂ ਦੀ ਲੜਾਈਆਂ ਗੁਰੂਆਂ ਨਾਲ ਹੁੰਦੀਆਂ ਰਹੀਆਂ। ਗੁਰੂ ਨਾਨਕ ਤੋਂ ਲੱਗ ਕੇ ਗੁਰੂ ਨਾਨਕ ਨੂੰ ਭੂਤਨਾ ਅਤੇ ਬਿਤਾਲਾ ਆਖਿਆ ਗਿਆ, ਆਪ ਉਹਨਾਂ ਨੇ ਲਿਖਿਆ ਕੋਈ ਆਖਿਆ ਭੂਤਨਾ ਕੋ ਕਹਿ ਬਿਤਾਲਾ। ਅਤੇ ਇਹਦੇ ਨਾਲ ਗੁਰੂ ਨਾਨਕ ਨਹੀਂ ਬਿਤਾਲਾ ਹੋਇਆ, ਪਰ ਜਿਹੜੇ ਆਖਣ ਵਾਲੇ ਸਾਨੂੰ ਹੋ ਗਏ। ਹੁਣ ਤੁਹਾਂ ਵੇਖਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵੇਲੇ ਕਿਹੜਾ ਕੰਮ, ਜਿਹੜਾ ਮੈਂ ਜਸ ਜੀਵਨ 'ਚ ਪੜ੍ਹਿਆ ਉਹਦੀ ਲਿਖਿਆ ਵੀ ਕੋਈ ਘਰ ਨਹੀਂ, ਕੋਈ ਹਰਿਆ ਬੂਟ ਰਹੇ ਉਹ ਰਿਵਾਲੀ ਗੱਲ ਬਜਾ ਕੇ ਹੋਵੇ, ਕੋਈ ਘਰ ਨਹੀਂ ਜਿੱਥੇ ਨਿੰਦਿਆ ਨਹੀਂ ਹੁੰਦੀ। ਇਸੇ ਗੱਲ ਤੋਂ ਆਪਾਂ ਬਚਣਾ ਸਤਿਗੁਰਾਂ ਦੀ ਉਸਤਤ ਮਨਮੈ ਕਰਨ ਨਿਰੰਕਾਰ ਇਹ ਕਰਨੀ ਆਪਾਂ ਸਤਿਗੁਰਾਂ ਦੀ ਕਿਰਪਾ ਨਾਲ ਭਜਨ ਕਰੋ, ਬਾਣੀ ਪੜ੍ਹੋ, ਤੁਸੀਂ ਜਿੰਨੇ ਯੂਨੀਅਨ ਵਾਲੇ ਹੋ ਤੁਸੀਂ ਇਹ ਨਿਯਮ ਕਰੋ ਕਿ ਅੱਜ ਤੋਂ ਇੱਕ ਘੰਟਾ ਨਾਮ ਸਿਮਰਨ ਜ਼ਰੂਰ ਕਰਿਆ ਕਰੋਗੇ। ਜਦੋਂ ਤੁਸੀਂ ਟਰੱਕ ਚਲਾਉਂਦੇ ਹੋ ਜਾਂ ਕਿਤੇ ਬੱਸ 'ਚ ਬੈਠੇ ਜਾਂਦੇ ਤੁਹਾਡੇ ਮੂੰਹ ਵਿਹਲੇ ਹੁੰਦੇ ਨੇ, ਉਸ ਵੇਲੇ ਨਾਮ ਦਾ ਜਾਪ ਕਰੋ, ਰਸਨਾ ਖਲੋਵੇ ਨਾ, ਤਗੜੇ ਹੋ ਕੇ ਭਜਨ ਕਰੋ। ਜਿਸ ਨਾਮ ਰਿਜ਼ਾ ਸੋਈ ਰਾਜਾ, ਜਿਸ ਨਾਮ ਰਿਜ਼ਾ ਤਿਸ ਪੂਰੇ ਕਾਜਾ, ਜਿਸ ਨਾਮ ਰਿਜ਼ਾ ਤਿਸ ਕੋਟ ਧਨ ਪਾਏ, ਬਿਨਾਂ ਜਨਮ ਬਿਰਥਾ ਜਾਏ। ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਣੇ ਨੇ, ਉਹਨਾਂ ਦੇ ਆਉਂਦੇ ਤੱਕ ਅਸੀਂ ਇਹੋ ਜਿਹੇ ਹੋ ਜਾਈਏ, ਸੱਚੇ ਪਾਤਸ਼ਾਹ ਸਾਨੂੰ ਥਾਪੀ ਦੇਣ, ਸਾਡੇ ਸਿਰ 'ਤੇ ਹੱਥ ਰੱਖਣ ਦੀ ਕਿਰਪਾ ਹੋਵੇ, ਅਤੇ ਸਾਡਾ ਜਿਹੜਾ ਉਧਾਰ ਹੋਵੇ। ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ। ਸਤਿਗੁਰਾਂ ਨੇ ਬਾਣੀ ਦੁਆਰਾ ਸਾਨੂੰ ਹਰ ਮਿੰਟ ਵਾਸਤੇ, ਹਰ ਸਾਹ ਵਾਸਤੇ ਉਪਦੇਸ਼ ਦਿੱਤਾ ਕਿ ਨਾਮ ਦਾ ਸਿਮਰਨ ਕਰੋ। ਪਤਾ ਨਹੀਂ ਉਹ ਕਿਹੜਾ ਸਾਹ ਹੈ ਜਿਹੜਾ ਆਖਰੀ ਸਮੇਂ ਆਉਣਾ ਹੈ, ਅਤੇ ਸਾਡਾ ਜਿਹੜਾ ਧਿਆਨ ਉੱਥੇ ਹੋਵੇ ਜਿੱਥੇ ਅਸਾਂ ਸਹੀ ਥਾਂ ਜਾਣਾ। ਅੱਗੇ ਦੁਨੀਆ ਦਾ, ਦੁਨੀਆ ਉੱਤੇ ਆਉਣ ਦਾ ਜਿਹੜਾ ਸਹੀ ਨਿਸ਼ਾਨਾ ਉਹ ਅਸੀਂ ਪਾ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਤੁਸੀਂ ਵਾਰ ਵਾਰ ਸੁਣਦੇ ਹੋ, ਅੱਜ ਵੀ ਤੁਸੀਂ ਸੁਣਿਆ। ਕਈ ਆਦਮੀ ਇਸ ਤਰ੍ਹਾਂ ਦੇ ਸਰੋਤੇ ਵੀ ਹੁੰਦੇ ਨੇ, ਕਹਿੰਦੇ ਨੇ ਇੱਕ ਆਦਮੀ ਨੇ ਰਮਾਇਣ ਦੀ ਸਾਰੀ ਕਥਾ ਸੁਣੀ। ਉਹਨੂੰ ਕਿਸੇ ਨੇ ਪੁੱਛਿਆ ਵੀ ਕਥਾ ਬਾਰੇ ਕੁਛ ਵਿਚਾਰ ਦੱਸ, ਕਹਿੰਦਾ ਕਥਾ ਤਾਂ ਬੜੀ ਸੋਹਣੀ ਸੀ, ਕਹਿੰਦਾ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਰਾਕਸ਼ ਰਾਵਣ ਸੀ ਕਿ ਰਾਮ ਚੰਦਰ ਸੀ। ਕਈ ਆਦਮੀ ਸਤਿਗੁਰਾਂ ਦੇ ਉਪਦੇਸ਼ ਸੁਣ ਕੇ ਵੀ ਇਹ ਪੁੱਛਦੇ ਨੇ ਗੁਰਮੁਖ ਸਨਮੁਖ ਕਿਸ ਤਰ੍ਹਾਂ ਦਾ ਹੁੰਦਾ। ਉਹ ਉਸੇ ਤਰ੍ਹਾਂ ਦੇ ਨੇ ਜਿਵੇਂ ਉਹ ਰਾਕਸ਼ ਅਤੇ ਦੇਵਤਾ ਰਾਮ ਪੁੱਛਦਾ ਸੀ। ਪਰ ਇਹ ਧਿਆਨ ਰੱਖ ਕੇ ਸੁਣੀਏ ਕਿ ਸਾਡੇ ਕਲਿਆਣ ਲਈ ਉਪਦੇਸ਼ ਹੈ, ਸਾਡੇ ਕਲਿਆਣ ਲਈ ਦੀਵਾਨ ਨੇ, ਸਾਡੇ ਕਲਿਆਣ ਲਈ ਇਹ ਕਵਿਤਾ ਨੇ, ਸਤਿਗੁਰਾਂ ਦੀ ਉਪਮਾ, ਅਤੇ ਫਿਰ ਤਾਂ ਉਹੀ ਕੁਛ ਹੋ ਜਾਂਦਾ। ਮਨ ਕਈ ਤਰ੍ਹਾਂ ਦਾ ਬਣਦਾ, ਕਹਿੰਦੇ ਨੇ ਸਵਾਤੀ ਬੂੰਦ ਜਿਹੜੀ ਹੈ ਨਾ, ਮੈਂ ਕੋਸ਼ ਵਿੱਚੋਂ ਲੱਭਿਆ ਮੈਨੂੰ ਲੱਭੀ ਨਹੀਂ। ਉਹ ਦੁੱਖ ਵੀ ਉਹਨਾਂ ਨੇ ਲਿਖ ਦਿੱਤੀ ਹੈ, ਇੱਕ ਬੂੰਦ ਜਲ ਕਾਰਨ ਨੇ, ਪਰ ਉਹਦਾ ਐਵੇਂ ਜਾਪਦਾ ਵੀ ਭਾਈ ਸਾਹਿਬ ਸ਼ਾਇਦ ਇਸ ਗੱਲ 'ਚ ਨਿਸ਼ਚਾ ਨਹੀਂ ਰੱਖਦੇ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਜਿਹੜੀ ਬੰਬੀਆ ਲੈਂਦਾ। ਉਹਦੇ ਬਾਰੇ ਇਸ ਤਰ੍ਹਾਂ ਸੁਣਿਆ, ਉਹ ਸਵਾਤੀ ਬੂੰਦ ਜਿਹੜੀ ਹੈ ਨਾ, ਜੇ ਕੇਲੇ ਵਿੱਚ ਪੈ ਜਾਏ ਤਾਂ ਕਪੂਰ ਬਣ ਜਾਂਦਾ, ਸਿੱਪ ਵਿੱਚ ਪੈ ਜਾਏ ਮੋਤੀ ਬਣ ਜਾਂਦਾ, ਹਾਥੀ ਦੇ ਸਿਰ 'ਚ ਪੈ ਜਾਏ ਗਜ ਮੋਤੀ ਬਣ ਜਾਂਦਾ, ਸੱਪ ਦੇ ਸਿਰ 'ਚ ਪੈ ਜਾਏ ਉਹਦੇ ਮਣੀ ਬਣ ਜਾਂਦੀ ਹੈ, ਬੰਬਈਏ ਦੇ ਮੂੰਹ 'ਚ ਪੈ ਜਾਏ ਉਹਦੀ ਤ੍ਰਿਪਤੀ ਹੋ ਜਾਂਦੀ ਹੈ, ਪਰ ਜੇ ਉਹੀ ਸਵਾਤੀ ਬੂੰਦ ਗਿੱਦੜ ਦੇ ਸਿਰ 'ਚ ਪੈ ਜਾਏ ਤਾਂ ਉਹ ਹੜਕ ਜਾਂਦਾ। ਉਹ ਆਪਣਾ ਜਿਸ ਤਰ੍ਹਾਂ ਸਾਡਾ ਮਨ ਬਣਿਆ ਹੁੰਦਾ ਉਹਦੇ ਮੁਤਾਬਕ ਉਸ ਚੀਜ਼ ਨੂੰ ਲੈਂਦੇ ਹਾਂ, ਉਹਦਾ ਅਸਰ ਸਾਡੇ 'ਤੇ ਉਸ ਤਰ੍ਹਾਂ ਦਾ ਹੁੰਦਾ। ਸੋ ਇਹ ਅਰਦਾਸ ਕਰੋ ਵੀ ਸਤਿਗੁਰੂ ਕਿਰਪਾ ਕਰਨ, ਸਾਡੇ ਮਨ ਜਿਹੜੇ ਨੇ ਅੱਜ ਸੱਚੇ ਪਾਤਸ਼ਾਹ ਉਪਦੇਸ਼ 'ਚ ਆਏ, ਸਾਧ ਸੰਗਤ ਦਾ ਦਰਸ਼ਨ ਕਰਿਆ ਕਰੋ, ਸਾਧ ਸੰਗਤ ਨੂੰ ਸਾਧ ਸੰਗਤ ਸਮਝ ਕੇ ਜਾਂ ਸਾਧ ਸੰਗਤ ਵਾਂਗੂ ਕਰਿਆ ਕਰੋ। ਇੱਥੇ ਆ ਕੇ ਇਹ ਸੋਚਣਾ ਵੀ ਮੇਰਾ ਪੁਰਾਣਾ ਰਿਸ਼ਤੇਦਾਰ ਆਏਗਾ ਉਹਨੂੰ ਮਿਲ ਕੇ ਜਾਵਾਂਗਾ, ਜਾਂ ਉੱਥੇ ਕਿਹੜੀ ਗੱਲ ਜਿਹੜੀ ਬਹੁਤ ਚੰਗੀਆਂ ਗੱਲਾਂ ਵਿੱਚੋਂ ਮਾੜੀ ਮੈਂ ਲੱਭ ਸਕਾਂਗਾ, ਇਹ ਸਾਰੀਆਂ ਗੱਲਾਂ ਉਹ ਫਿਰ ਸਵਾਤੀ ਬੂੰਦ ਦੀ ਜ਼ਮੀਨ ਕਿਸ ਤਰ੍ਹਾਂ ਦੀ ਹੈ ਉਹਦੇ ਵਾਸਤੇ ਹੁੰਦੀਆਂ ਹਨ। ਸਤਿਗੁਰਾਂ ਨੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਵਾਰ ਵਾਰ ਨਾਮ ਸਿਮਰਨ ਵਾਸਤੇ, ਬਾਣੀ ਪੜ੍ਹਨ ਵਾਸਤੇ, ਚੰਗੇ ਕੰਮ ਕਰਨ ਵਾਸਤੇ ਸਾਨੂੰ ਹੁਕਮ ਦਿੱਤਾ, ਈਰਖਾ ਦੁਆਇਸ਼ ਚੋਂ ਨਿਕਲਣ ਵਾਸਤੇ ਹੁਕਮ ਦਿੱਤਾ। ਸੁਖਮਨੀ ਸਾਹਿਬ 'ਚ ਲਿਖਿਆ ਹੈ ਕਿ ਚਿੱਤ ਦੀ ਇਕਾਗਰਤਾ ਕਿਉਂ ਨਹੀਂ ਹੁੰਦੀ, ਜਦ ਧਾਰਾ ਕੋ ਬੈਰੀ ਬੀਤ ਤਬ ਲਗ ਨਿਹਚਲ ਨਾ ਹੀ ਚੀਤ। ਉਹ ਉਹਨਾਂ ਚਿਰ ਨਹੀਂ ਨਿਚੱਲਾ ਹੋ ਕੇ ਬਹਿ ਸਕਦਾ ਜਿੰਨਾ ਚਿਰ ਉਹ ਵੈਰੀ ਮੀਤ ਧਾਰਦਾ। ਇਹਦੇ ਉੱਤੇ ਬਹੁਤ ਸਾਰੀਆਂ ਕਥਾਵਾਂ ਨੇ। ਭਗਤਾਂ ਬਾਰੇ ਇੱਥੇ ਗੱਲ ਕੀਤੀ ਗਈ ਸੀ ਵੀ ਭਗਤ ਕਿਹੜਾ ਹੁੰਦਾ, ਅਤੇ ਰੋਜ਼ ਆਸਰੀ ਵਾਰ 'ਚ ਅਸੀਂ ਪੜ੍ਹਦੇ ਹਾਂ ਭਗਤ ਤੇਰਾ ਮਨ ਭਾਵ ਦੇ ਭਗਤ ਵਾ ਜਿਹੜਾ ਉਹਨੂੰ ਚੰਗਾ ਲੱਗਦਾ ਉਹ ਭਗਤ ਹੈ, ਦੂਜਾ ਨਹੀਂ। ਅਤੇ ਇਹ ਵੀ ਲਿਖਿਆ ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਅਤੇ ਉਹ ਇਸ ਤਰ੍ਹਾਂ ਹੀ ਹੈ ਵੀ ਸੇਵਕ ਜਿਹੜਾ ਨਾ ਉਹ ਆਖ ਦੇਣਾ ਲਿਖ ਦੇਣਾ ਇਹ ਵੀ ਬੜਾ ਸੌਖਾ ਹੈ ਪਰ ਬਣਨਾ ਔਖਾ ਹੈ। ਸਾਧ ਜਿਹੜੀ ਚੀਜ਼ ਹੈ ਨਾ, ਸਾਧ ਦੋ ਅੱਖਰ ਨੇ ਪਰ ਉਹ ਸਾਧ ਬਣਨਾ ਬੜਾ ਔਖਾ ਹੈ। ਸਾਧਨਾ ਔਖੀ ਹੈ, ਸਾਧਨਾ ਜਿਹੜੀ ਹੈ ਤੁਸੀਂ ਭਜਨ ਕਰੋ ਬਾਣੀ ਪੜ੍ਹੋ ਅਤੇ ਉਹਦੇ 'ਚ ਅਣਚਾਰੀ ਦਾ ਧਾਨ ਨਹੀਂ ਖਾਣਾ, ਇਸ ਤਰ੍ਹਾਂ ਦੇ ਬੰਦੇ ਦੇ ਨਾਲ ਨਹੀਂ ਬਹਿਣਾ, ਇਸ ਤਰ੍ਹਾਂ ਨਹੀਂ ਕਰਨਾ। ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਿਛ ਲਾਗੈ ਦਾਗ। ਕਹਿੰਦੇ ਨੇ ਜਿਹੜਾ ਲੁਕਮਾਨ ਹਕੀਮ ਸੀ ਨਾ, ਉਹਦਾ ਮੁੰਡਾ ਜਿਹੜਾ ਸੀ ਉਹ ਸ਼ਰਾਬਖਾਨੇ ਜਾਣ ਲੱਗ ਪਿਆ, ਉਹਨੂੰ ਉਹਦੇ ਪਿਤਾ ਨੇ ਰੋਕਿਆ ਵੀ ਸ਼ਰਾਬਖਾਨੇ ਨਾ ਜਾ ਕਰ। ਪਿਤਾ ਜੀ ਮੈਂ ਕਿਹੜੀ ਪੀਨਾ, ਅਤੇ ਕਈ ਕਈ ਜਿਹੜੇ ਮਾੜੇ ਮਨ ਬਣੇ ਹੁੰਦੇ ਨਾ, ਜੋ ਉਹਨੂੰ ਆਖਿਆ ਨਾ ਸਿਨੇਮਾ ਨਾ ਵੇਖ, ਉਹਦਾ ਜੀ ਉੱਥੇ ਨਾ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ, ਮੈਂ ਉੱਥੇ ਜੇ ਡਿਜ਼ਾਇਨ ਦੇਖਣਾ ਕਿਹੜਾ ਠੀਕ ਹੈ ਮੈਂ ਇਸ ਵਾਸਤੇ ਜਾਂਦਾ। ਇੱਕ ਸਰਦਾਰ ਬਲਬੀਰ ਸਿੰਘ ਰੰਧਾਵਾ ਹੈਗੇ ਨੇ, ਉਹ ਕਾਫੀ ਚਿਰ ਪਤਾ ਨਹੀਂ ਡੀ ਸੀ ਜਾਂ ਐਸ ਡੀ ਐਮ ਰਹੇ ਨੇ, ਲੁਧਿਆਣੇ ਵੀ ਰਹੇ ਸਨ, ਮੇਰੇ ਨਾਲ ਵਾਹ ਉਹਨਾਂ ਦਾ ਪ੍ਰੇਮ। ਉਹਨਾਂ ਦਾ ਇੱਕ ਰਿਸ਼ਤੇਦਾਰ ਸੀ, ਉਹਨੂੰ ਉਹਨਾਂ ਨੇ ਆਖਿਆ ਵੀ ਤੂੰ ਉਸ ਮੋੜ 'ਤੇ ਖਲੋਨਾ ਉਸ 'ਤੇ ਖਲੋਨਾ, ਆਉਂਦਾ ਮੈਂ ਰੱਬ ਦੀ ਕੁਦਰਤ ਵੇਖਣਾ, ਆਉਂਦਾ ਤੈਨੂੰ ਰੱਬ ਦੀ ਕੁਦਰਤ ਆਉਣ ਜਾਣੇ 'ਚ ਲੱਭਦੀ ਹੋਰ ਨਹੀਂ ਤੈਨੂੰ ਥਾਂ ਕੋਈ ਲੱਭਣ ਨੂੰ। ਮੇਰਾ ਮਤਲਬ ਉਹ ਮਨ ਉਸ ਤਰ੍ਹਾਂ ਬਣਿਆ ਹੁੰਦਾ, ਆਦਮੀ ਉਸ ਤਰ੍ਹਾਂ ਦੀ ਗੱਲ ਸੋਚਦਾ। ਸੋ ਲੁਕਮਾਨ ਹਕੀਮ ਨੇ ਜਿਸ ਵੇਲੇ ਆਖਿਆ ਵੀ ਕਾਕਾ ਤੂੰ ਨਾ ਜਾਇਆ ਕਰ, ਆਉਂਦਾ ਜੀ ਮੈਂ ਕਿਹੜਾ ਪੀਨਾ, ਆਉਂਦਾ ਫਿਰ ਇਸ ਤਰ੍ਹਾਂ ਕਰ, ਇੱਕ ਕੋਲਾ ਲਾਇਆ, ਅੱਗ ਬਲਦੀ ਸੀ ਉਹਨਾਂ 'ਚ ਕੋਲਾ ਚੁੱਕ ਕੇ ਲਾਇਆ, ਕੋਲਾ ਚੁੱਕਣ ਲੱਗਾ ਹੱਥ ਸਾੜਦਾ ਅਤੇ ਪਿਤਾ ਜੀ ਹੱਥ ਸਾੜਦਾ, ਉਹਨਾਂ ਫਿਰ ਇਸ ਤਰ੍ਹਾਂ ਕਰ ਤੂੰ ਠੰਡਾ ਕੋਲਾ ਚੁੱਕ ਲਿਆ, ਘੁੱਟ ਕੇ ਫੜ ਕੇ ਲਿਆਵੀਂ। ਉਹਨੇ ਕੋਲਾ ਲਿਆਂਦਾ, ਉਹਨੇ ਫਿਰ ਸੁੱਟ ਦੇ ਸੁੱਟਿਆ, ਉਹਨੇ ਆਖਿਆ ਵੀ ਹੱਥ ਤੇਰਾ ਕਾਲਾ ਕਿਉਂ ਹੋ ਗਿਆ, ਉਹਦਾ ਜੀ ਕੋਲੇ ਦੀ ਸੰਗਤ ਕਰਕੇ ਹੋ ਗਿਆ। ਉਹਨੇ ਆਖਿਆ ਭਾਵੇਂ ਜੇ ਤੂੰ ਨਹੀਂ ਵੀ ਨਾ ਪੀਂਦਾ ਪਰ ਇਸ ਤਰ੍ਹਾਂ ਕਾਲਖ ਤੈਨੂੰ ਲੱਗ ਜਾਏਗੀ, ਪਾਸਨ ਕਾਰੋ ਪਰਸੀਆ ਤਾਂ ਕੁਛ ਲੱਗ ਹੈ ਦਾਗ। ਸੋ ਸੰਗਤ ਕਰੀਏ ਸਾਧ ਕੀ ਦਿਨ ਦਿਨ ਦੂਣਾ ਹੇਦ, ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸਿਰ, ਕਾਲੀ ਕੰਬਲ ਨੂੰ ਕਿੰਨਾ ਧੋਈ ਜਾਓ ਉਹਨੇ ਚਿੱਟੀ ਨਹੀਂ ਹੋਣਾ। ਅਤੇ ਤੁਸੀਂ ਸਗੁਰਾਂ ਦੇ ਦਿਨ ਦਿਹਾੜਾਂ 'ਤੇ ਆਉਂਦੇ ਹਾਂ ਆਪਾਂ ਸਾਰੇ, ਉਹਦੇ ਵਿੱਚੋਂ ਕੋਈ ਚੰਗੀ ਗੱਲ ਸਾਰੀਆਂ ਤਾਂ ਸਗੁਰੂ ਕਿਸੇ 'ਤੇ ਕਿਰਪਾ ਹੀ ਕਰੇ ਤਾਂ ਉਹ ਕਰ ਸਕਦਾ, ਪਰ ਜਿੰਨੀਆਂ ਅਸੀਂ ਵੱਧ ਤੋਂ ਵੱਧ ਲੈ ਜਾਈਏ। ਭਾਈ ਗੁਰਦਾਸ ਜੀ ਨੇ ਲਿਖਿਆ ਜੈਸੇ ਨਾਓ ਬੂਡਤ ਸੇ ਜੋਈ ਬਚੇ ਸੋਈ ਭਰੋ, ਬੇੜੀ ਡੁੱਬ ਚੱਲੀ ਹੋਵੇ ਨਾ ਅਤੇ ਭੱਜ ਕੇ ਇੱਕ ਸੂਟਕੇਸ ਫੜ ਲਿਆ ਵੇ ਆਦਮੀ, ਉਹ ਤਾਂ ਬਚ ਗਿਆ ਸਾਡਾ। ਇਸੇ ਤਰ੍ਹਾਂ ਹੀ ਜਿੰਨਾ ਕੁ ਸਾਧ ਸੰਗਤ ਵਿੱਚੋਂ ਅਸੀਂ ਲੈ ਸਕੀਏ ਚੰਗੀ ਗੱਲ, ਉਹ ਸਾਡੇ ਅਰਥ ਲੱਗਦੀ ਹੈ, ਉਹਦੇ ਨਾਲ ਸਾਡਾ ਜੀਵਨ ਠੀਕ ਹੁੰਦਾ। ਜੇ ਸਾਡਾ ਜੀਵਨ ਪੂਰਾ ਠੀਕ ਹੋ ਜਾਏ ਫਿਰ ਸਾਡੇ ਕੋਲ ਆਉਣ ਵਾਲਿਆਂ ਦਾ ਵੀ ਜ਼ਰੂਰ ਠੀਕ ਹੋਏਗਾ। ਅੱਜ ਹੀ ਸੱਚੇ ਪਾਤਸ਼ਾਹ ਉਪਦੇਸ਼ 'ਚ ਆਇਆ ਸੀ ਭਈ ਉੱਥੇ ਕਿਸੇ ਨੇ ਕੋਈ ਪੈਸੇ ਦੇਣੇ ਹੋਣਗੇ, ਥਾਈਲੈਂਡ ਦੀ ਗੱਲ, ਸਗੁਰਾਂ ਨੇ ਆਖਿਆ ਵੀ ਉਹ ਮੇਰੇ ਕੋਲ ਕੋਈ ਆਇਆ ਸੀ, ਉਹਨੂੰ ਆਖਿਆ ਭਈ ਨੀਅਤ ਤੋਂ ਠੀਕ ਹੋ ਪਰ ਨੀਅਤ ਬਦ ਨੂੰ ਸਤਿਗੁਰੂ ਨੇੜੇ ਨਹੀਂ ਲੱਗਣ ਦਿੰਦੇ। ਜਿਹੜੇ ਬਦ ਨੀਅਤ ਵਾਲੇ ਨੇ ਬਣਾਏ ਤਾਂ ਉਹ ਵੀ ਉਹਨਾਂ ਦੇ ਨੇ, ਜੇ ਉਹਨਾਂ ਦੀ ਰਜਾ ਹੈ ਵੀ ਉਹਨਾਂ ਨੂੰ ਨੇੜੇ ਨਾ ਲੱਗਣ ਦੇਣ। ਸੋ ਨੀਅਤ ਠੀਕ ਕਰਕੇ ਨਾਨਕ ਘਰ ਹੀ ਬੈਠਿਆ ਸੋ ਪਾਈਐ ਜੇ ਨੀਅਤ ਰਾਸ ਕਰੇ, ਇਹ ਬਹੁਤ ਜ਼ਰੂਰੀ ਗੱਲ ਹੈ। ਤੁਸੀਂ ਸਗੁਰਾਂ ਦੇ ਉਪਦੇਸ਼ ਸੁਣਦੇ ਹੋ, ਸੁਖਮਨੀ ਸਾਹਿਬ ਵਿੱਚ ਦੋ ਤੋਹਾਂ ਲਿਖੀਆਂ ਨੇ, ਸੁਣ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ। ਮੈਂ ਇਹੀ ਕਰਕੇ ਆ ਕੇ